ਕਥਨ ਕੀਤਾ ਅਕਥ ਕਹਾਣੀ ਅਕਥ ਕਹਾਣੀ ਕਥਨ ਕੀਤੀ ਹੈ ਜਿਹੜੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ
ਉਹ ਕਥ ਹੈ
ਹਾਂ ਉਹ ਕਥਨ ਕੀਤੀ ਹੋਈ ਹੈ ਇਹ ਦਾਤ ਹੈ ਗੱਲ ਬਹੁਤ ਹੀ ਸਾਰੀ ਉਹ ਕੁਛ ਹੋਰ ਹੈ ਪਾਤਰ ਹੋਰ ਬਣਾਏ ਹੋਏ ਨੇ ਆਦਮੀ ਦੇ ਨਾਂ ਰੱਖ ਕੇ ਹੈਗੇ ਨੇ ਬੁਖਾਰ ਭਰਮ ਇੱਕ ਐਸੀ ਚੀਜ਼ ਹੈ ਇੱਕ ਬੂੰਦ ਗਿਰ ਜਾ ਉੱਡਾ ਹੀ ਭਰਮ ਖੜਾ ਹੋ ਜਾਂਦਾ ਇੱਕ ਛੋਟੀ ਜੀ ਸ਼ੰਕਾ ਪੈਦਾ ਹੋ ਜਾ ਕਿਸੇ ਆਦਮੀ ਤੇ ਗੁਰੂ ਘਰ ਤੇ ਦੇਖੋ ਰਬਾਬੀਆਂ ਨੂੰ ਜਰਾ ਸ਼ੰਕਾ ਪੈਦਾ ਹੋਈ ਵਿਰੋਧੀ ਹੋ ਗਏ ਗੁਰੂ ਘਰ ਦੇ ਸੱਤਾ ਬਲਵੰਡ ਕਿੰਨੀ ਸ਼ਰਧਾ ਰੱਖਣ ਵਾਲੇ ਸਭ ਕੁਝ ਰੋਜ਼ ਦੇਖਣ ਵਾਲੇ ਗੁਰੂ ਘਰ ਚ ਰਹਿਣ ਵਾਲੇ ਕੀਰਤਨ ਕਰਨ ਵਾਲੇ ਮਾੜੀ ਜੀ ਗੱਲ ਤੇ ਸਮਝੋ ਵਿਰੋਧੀ ਹੋ ਭਰਮ ਐਸੀ ਚੀਜ਼ ਹੈ ਇੱਕ ਮਾੜੀ ਜੀ ਗੱਲ ਤੋਂ ਭਰਮ ਪਿਆ ਸਾਰਾ ਹੀ ਪਿਛਲਾ ਬਸ ਹਨੇਰੇ ਚਲਾ ਜਾਂਦਾ ਭੁੱਲ ਜਾਂਦਾ
ਚੌਪਈ ਰਖਤ ਬੀਜ ਤਬ ਭੂਪ ਬੁਲਾਇਓ ਅਮਿਤ ਦਰਬ ਦੇ ਤਹਾ ਬਿਠਾਇਓ
ਰਖਤ ਬੀਜ ਬੁਲਾ ਲਿਆ ਫਿਰ ਭੂਪ ਨੇ ਰਾਜੇ ਨੇ ਸੁਮ ਨੇ ਬੜਾ ਇਨਾਮ ਦੇ ਕੇ ਪੈਸਾ ਦੇ ਕੇ ਉੱਥੇ ਬਿਠਾ ਲਿਆ
ਬਹੁਵਿਧ ਦਈ ਬਿਰੂਥਨ ਸੰਗਾ
ਬਹੁਤ ਸਾਰੀ ਉਹਨੂੰ ਸੈਨਾ ਦੇ ਦਿੱਤੀ ਬਿਰੂਥਨ ਹੁੰਦੀ ਹੈ ਫੌਜ ਫੌਜ ਦੇ ਦਿੱਤੀ ਉਹਦੇ ਨਾਲ
ਹੈ ਗੈ ਰਥ ਪੈਦਲ ਚਤੁਰੰਗਾ
ਹੈ ਗੈ ਹਾਥੀ ਘੋੜੇ ਰਥ ਪੈਦਲ ਚਾਰ ਕਿਸਮ ਦੀ ਸੈਨਾ ਉਹਨੂੰ ਦੇ ਦਿੱਤੀ
ਰਖਤ ਬੀਜ ਦਾ ਚੱਲਿਓ ਨਗਾਰਾ
ਰਖਤ ਬੀਜ ਚੜ ਪਿਆ ਨਗਾਰਾ ਦੇ ਕੇ ਨਗਾਰਾ ਦੇ ਕੇ ਚੜ ਪਿਆ ਨਗਾਰਾ ਮਤਲਬ ਜੈਕਾਰਾ ਗਜਾ ਕੇ ਚੱਲਿਆ
ਦੇਵ ਲੋਕ ਲਓ ਸੁਣੀ ਪੁਕਾਰਾ
ਦੇਵ ਲੋਕ ਤੱਕ ਉਹਦੀ ਪੁਕਾਰ ਸੁਣ ਗਈ ਦੇਵ ਲੋਕ ਕਹਿੰਦੇ ਨੇ ਹਿਰਦੇ ਨੂੰ ਜਦੋਂ ਭਰਮ ਪੈਦਾ ਹੁੰਦਾ ਹਿਰਦੇ ਜਾਂਦੀ ਹੈ ਗੱਲ ਪਹਿਲਾਂ ਭਰਮ ਦਾ ਜਿਹੜਾ ਡਾਂਕਾ ਵੱਜਦਾ ਹਿਰਦੇ ਚ ਵੱਜਦਾ ਉੱਥੇ ਹਨੇਰਾ ਹੋ ਜਾਂਦਾ ਦੇਵ ਲੋਕ ਤੱਕ ਪੁਕਾਰ ਸੁਣ ਲਈ
ਕੰਪੀ ਭੂਮ ਗਗਨ ਥਹਿਰਾਨਾ
ਕੰਪੀ ਭੂਮ ਹਿਰਦਾ ਕੰਬ ਗਿਆ ਕੰਬ ਗਿਆ ਵੀ ਇਹ ਕੀ ਹੋ ਗਿਆ ਜੇ ਤੇ ਵਿਸ਼ਵਾਸ ਕਰਦੇ ਤੇ ਉਹ ਲੱਗਦਾ ਵਿਸ਼ਵਾਸ ਦੇ ਕਾਬਲੇ ਨਹੀਂ ਹੁੰਦਾ ਆਦਮੀ ਇਹ ਤਾਂ ਹੋ ਗਈ ਗੱਲ ਅਸਲੀ ਪਰ ਇਹ ਹੈ ਕਿ ਦੇਵਤਿਆਂ ਦਾ ਲੋਕ ਕੰਬ ਗਿਆ ਇੰਦਰਾਪੁਰੀ ਕੰਬ ਗਈ ਜਿਹੜਾ ਇੱਥੇ ਪ੍ਰਸੰਗ ਆਊ ਇੰਦਰਾਪੁਰੀ ਦਾ ਆਊਗਾ ਦੇਵਪੁਰੀ
ਕੰਪੀ ਭੂਮ ਗਗਨ ਥਹਿਰਾਨਾ
ਸਾਰੀ ਪ੍ਰਿਥਵੀ ਕੰਬ ਗਈ ਗਗਨ ਸੀ ਆਕਾਸ਼ ਜਿਹੜਾ ਉਹ ਵੀ ਡੋਲ ਗਿਆ ਗਗਨ ਥਹਿਰਾਨਾ ਦੇਖੋ ਗਗਨ ਲਫ਼ਜ਼ ਵਰਤਿਆ ਬਾਹਰਲੇ ਆਕਾਸ਼ ਵਾਸਤੇ ਗਗਨ ਲਫ਼ਜ਼ ਵਰਤਿਆ ਹੀ ਨਹੀਂ ਜਾ ਸਕਦਾ ਅਸੀਂ ਬਾਹਰ ਆਕਾਸ਼ ਵਰਤਦੇ ਗਗਨ ਹਮੇਸ਼ਾ ਹੀ ਹਿਰਦੇ ਵਾਸਤੇ ਵਰਤਿਆ ਜਾਂਦਾ ਗਗਨ ਦਮਾਮਾ ਵਾਜਿਆ ਗਗਨ ਦੇ ਵਿੱਚ ਆਕਾਸ਼ ਪਤਾਲ ਨਹੀਂ ਹੁੰਦਾ ਗਗਨ ਵਿੱਚ ਦਸੇ ਦਿਸ਼ਾਵਾਂ ਨਹੀਂ ਹੁੰਦੀਆਂ ਡਿਫਰੀ ਸਾਰੀਆਂ ਦਸੇ ਦਿਸ਼ਾਵਾਂ ਦਾ ਨਾਮ ਹੈ ਗਗਨ ਗਗਨ ਸਾਰੇ ਆਕਾਸ਼ ਪਤਾਲ ਨਹੀਂ ਹੁੰਦਾ ਗਗਨ ਚ ਵੱਖਰਾ ਵੱਖਰਾ ਨਹੀਂ ਹੁੰਦਾ ਆਕਾਸ਼ ਗਗਨ ਪਾਤਾਲ ਗਗਨ ਚੌਂ ਦਸ ਗਗਨ ਰਹਾਈਲੇ ਚਾਰਾਂ ਖੂੰਜਿਆਂ ਨੂੰ ਚਾਰਾਂ ਤਰਫਾਂ ਨੂੰ ਚਾਰਾਂ ਖੂੰਜਿਆਂ ਨੂੰ ਔਰ ਪਤਾਲ ਆਕਾਸ਼ ਨੂੰ ਗਗਨ ਕਹਿੰਦੇ ਨੇ ਗਗਨ ਥਹਿਰਾਨਾ
ਗਗਨ ਥਹਿਰਾਨਾ ਦੇਵਨ ਜੁੱਤੀ ਦਿਵਰਾਜ ਡਰਾਨਾ
ਸਣੇ ਦੇਵਤਿਆਂ ਦੇ ਇੰਦਰ ਡਰ ਗਿਆ ਇੰਦਰ ਰਾਜਾ ਸੀ ਉੱਥੇ ਸਾਰੇ ਦੇਵਤੇ ਡਰ ਗਏ ਔਰ ਇੰਦਰ ਵੀ ਡਰ ਗਿਆ
ਧਵਲਾ ਗਿਰ ਕੇ ਜਬ ਤੱਟ ਆਏ
ਜਦ ਸਾਰੇ ਉਹ ਦੇਵੀ ਜਿੱਥੇ ਰਹਿੰਦੀ ਸੀ ਧਵਲਾ ਰਹਿੰਦੀ ਸੀ ਉਸ ਪਹਾੜ ਦੇ ਨੇੜੇ ਆ ਗਏ ਜੜਾਂ ਚ ਆ ਗਏ
ਧੁੰਦਵ ਢੋਲ ਮਰਦੰਗ ਬਜਾਏ
ਫਿਰ ਉਹਨਾਂ ਨੇ ਦੂਰੇ ਡਬਲ ਨਗਾਰੇ ਜਿਹੜੇ ਹੁੰਦੇ ਨੇ ਨਾ ਇੱਕ ਨਗਾਰੇ ਹੁੰਦੇ ਨੇ ਦੂਰੇ ਇੱਕ ਹੁੰਦਾ ਦਮਾਮਾ ਦਮਾਮਾ ਸਿੰਗਲ ਹੁੰਦਾ ਬਹੁਤ ਬੜਾ ਹੁੰਦਾ ਫਿਰ ਉਹਨੇ ਡਬਲ ਢੋਲ ਬਜਾ ਤੇ ਦੋਵਾਂ ਪਾਸਿਆਂ ਦੇ ਬਜਾ ਤੇ ਕੋਈ ਤੱਤ ਗਿਆਨ ਦੀ ਗੱਲ ਵੀ ਕਰਦੇ ਨੇ ਕੁਛ ਦੂਈ ਸੰਸਾਰੀ ਗੱਲ ਵੀ ਕਰਦੇ ਨੇ
ਜਬ ਹੀ ਸੁਣਾ ਕਲਾਹਲ ਕੰਨ
ਜਦੋਂ ਕੰਨ ਦੇ ਵਿੱਚ ਕੁਲਾਹਲ ਸੁਣਿਆ ਰੌਲਾ ਸੁਣਿਆ ਦੇਵੀ ਨੇ
ਉਤਰੀ ਸ਼ਸਤਰ ਅਸਤਰ ਲੈ ਨਾਨਾ
ਨਾਨਾ ਪ੍ਰਕਾਰ ਦੇ ਅਨੇਕ ਪ੍ਰਕਾਰ ਦੇ ਅਸਤਰ ਸ਼ਸਤਰ ਲੈ ਕੇ ਥੱਲੇ ਉਤਰੇ ਆਈ ਮੈਦਾਨ ਚ
ਸ਼ਹਿਬਰ ਲਾਏ ਬਰਖੀਆਂ ਬਾਨਾ
ਬਸ ਦੋਹਾਂ ਪਾਸਿਆਂ ਦੇ ਤੀਰ ਬਾਣ ਚੱਲਣ ਲੱਗ ਗਏ ਸ਼ਹਿਬਰ ਲੱਗ ਗਈ ਸ਼ਹਿਬਰ ਕਹਿੰਦੇ ਨੇ ਜਿਵੇਂ ਚੰਗਾ ਮੀਂਹ ਵਰਸਦਾ ਹੁੰਦਾ ਨਾ ਤਕੜਾ ਮੀਂਹ ਵਰਸਦਾ ਹੁੰਦਾ ਉਹਨੂੰ ਸ਼ਹਿਬਰ ਕਹਿੰਦੇ ਨੇ ਤਕੜੀ ਬਾਰਿਸ਼ ਹੋਣ ਲੱਗ ਗਈ ਦੋਹਾਂ ਪਾਸਿਆਂ ਤੇ ਸਵਾਲ ਜਵਾਬਾਂ ਦੀ ਚਰਖਾਂ ਦੀ
ਬਾਜ ਰਾਜ ਅਰ ਗ੍ਰੇਕ ਕਾਨੰ
ਬਾਣਮ ਸਾਹਿਬਰ ਲਾਈ
ਬਰਖੀਮ ਬਾਣਮ
ਬਾਜ ਰਾਜ ਔਰ ਗਰੇ ਕਖਾਣ ਬਾਜ ਘੋੜੇ ਗਰੇ ਉੱਤੇ ਬੈਠਣ ਵਾਲੇ ਸਵਾਰ ਵੀ ਗਿਰ ਗਏ ਨਾਲੇ ਸਣੇ ਸਵਾਰਾਂ ਘੋੜੇ ਗਰੇ ਔਰ ਕੱਲੇ ਘੋੜੇ ਕਖਾਣ ਵੀ ਗਿਰ ਗਏ ਕਈਆਂ ਦੇ ਘੋੜਿਆਂ ਨੂੰ ਤੀਰ ਵੱਜੇ ਕਈਆਂ ਦੇ ਘੋੜੇ ਦੋਹਾਂ ਨੂੰ ਤੀਰ ਵੱਜੇ
ਟਹਿ ਟਹਿ ਪਰੇ ਸੁਭੱਟ ਸਰਦਾਰਾ
ਜਿਹੜੇ ਬੜੇ ਬੜੇ ਸੁਭੱਟ ਸੀ ਸਰਦਾਰ ਕਹਾਉਂਦੇ ਸੀ ਰਾਕਸ਼ਾਂ ਦੇ ਉਹ ਟਹਿ ਟਹਿ ਗਿਰ ਗਏ ਜਿਹਦੇ ਤਰਕ ਦਾ ਤੀਰ ਵੱਜ ਗਿਆ ਖੜਾ ਰਿਹਾ ਹੀ ਨੀ ਇੱਕੋ ਇੱਕ ਗੱਲ ਨਾਲੇ ਮੁੰਦੇ ਪੈ ਗਏ
ਜਨ ਕਰ ਕੱਟੇ ਬਿਰਛ ਸੰਘ ਆਰਾ
ਐ ਸਮਝ ਲਓ ਵੀ ਬਿਰਛਾ ਆਰਿਆਂ ਨਾਲ ਕੱਟ ਕੇ ਥੱਲੇ ਸੁੱਟ ਦਿੱਤੇ ਜੇ ਆਰੇ ਨਾ ਕੱਟ ਕੇ ਫਿਰ ਛਿੜਦੀ ਦੁਬਾਰਾ ਤਾਂ ਉਹ ਜੁੜ ਜੂਗਾ ਜਾ ਕੇ ਖੜਾ ਹੋ ਜੂਗਾ ਤਾਂ ਹੋ ਨਹੀਂ ਸਕਦਾ ਆਦਮੀ ਤਾਂ ਚਲੋ ਕਈ ਵਾਰ ਬੇਹੋਸ਼ ਹੋਇਆ ਗਿਰਿਆ ਹੋਇਆ ਸੰਭਲ ਜਾਂਦਾ ਸੱਟ ਲੱਗੀ ਹੋਈ ਬਿਰਛ ਦਾ ਦੁਬਾਰਾ ਨੀ ਖੜਾ ਹੁੰਦਾ ਐ ਸੁੱਟ ਦਿੱਤੇ ਵੀ ਦੁਬਾਰਾ ਖੜੇ ਹੋਣੇ ਹੀ ਨੀ ਹੁਣ ਇਹਨਾਂ ਨੇ
ਜੇ ਜੇ ਸ਼ਤਰੂ ਸਾਹਮਣੇ ਭਏ
ਜੇ ਜੇ ਸ਼ਤਰ ਸਾਹਮਣੇ ਪਏ ਜਿਹੜੇ ਜੇ ਜੇ ਦੁਸ਼ਮਣ ਸਾਹਮਣੇ ਆਇਆ
ਬਹੁਤ ਜੀਤ ਗ੍ਰਹਿ ਕੋ ਨਹੀਂ ਗਏ
ਫੇਰ ਨੀ ਕੋਈ ਜਾਂਦਾ ਗਿਆ ਘਰ ਨੂੰ ਜਿਹੜਾ ਸਾਹਮਣੇ ਆ ਗਿਆ ਉਹ ਤਾਂ ਨੀ ਗਿਆ ਜਿਹੜਾ ਪਿੱਛੇ ਹੀ ਰਿਹਾ ਬੋਲਿਆ ਹੀ ਨੀ ਉਹ ਚਾਹੇ ਆਪਣਾ ਭਰਮ ਲੈ ਕੇ ਮੁੜ ਗਿਆ
ਜੇ ਜੇ ਸ਼ਤਰੂ ਸਾਹਮਣੇ ਪਏ ਸਾਹਮਣੇ ਜੀਤ ਗ੍ਰਹਿ ਕੇ ਨਹੀਂ ਗਏ
ਉਹ ਨੀ ਫਿਰ ਗਏ ਵਾਪਸ ਜਿਉਂਦੇ ਉਹ ਲੈ ਕੇ ਗਏ ਨੇ ਫਿਰ ਪ੍ਰਸ਼ਾਦ ਗੁਰਪ੍ਰਸਾਦ ਲੈ ਕੇ ਗਏ ਨੇ ਗਿਆਨ ਦਾ ਗੁਰਪ੍ਰਸਾਦ ਭਰਮ ਕਾ ਨਾਸ ਆਪਣਾ ਭਰਮ ਨਾਸ ਕਰਾ ਲਿਆ ਉਹਨਾਂ ਨੇ
ਜੇ ਪਰ ਪਰਤ ਭਈ ਤਰਵਾਰਾ
ਜਿਹਦੇ ਉੱਤੇ ਤਲਵਾਰ ਦਾ ਵਾਰ ਚੱਲ ਗਿਆ ਨਾ ਤਰਵਾਰਾ ਜਿਹਦੇ ਉੱਤੇ ਵਾਰ ਵੱਜ ਗਿਆ ਨਾ ਤਰ ਪਰ ਨਾਲੇ ਅੰਮ੍ਰਿਤ ਮਿਲ ਗਿਆ ਉਹਨੂੰ ਤਰ ਹੋ ਗਿਆ ਅੰਦਰੋਂ ਪੱਥਰ ਸੀ ਭਿੱਜ ਗਿਆ ਮਨ ਇਹਨਾਂ ਦਾ ਪੱਥਰ ਸੀ ਭਿੱਜ ਗਏ ਸਾਰੇ
ਇੱਕ ਇੱਕ ਤੇ ਪਏ ਦੋ ਦੋ ਚਾਰ
ਪਾਏ ਇੱਕ ਤੇ ਦੋ ਦੋ ਚਾਰ ਬਣ ਗਏ ਸਰੀਰ ਅੱਡ ਆਤਮਾ ਅੱਡ ਦੋਹਾਂ ਦੇ ਦਰਸ਼ਨ ਕਰਾ ਤੇ
ਭੁਜੰਗ ਪ੍ਰਿਆਤ ਛੰਦ ਚਿਮੀ ਤੇਜ ਤੇਗੰ ਸੋ ਰੋਸੰ ਪ੍ਰਹਾਰੰ
ਤੇਜ ਚਮਕਣ ਲੱਗ ਗਈ ਤੇਜਾਂ ਤੇਗਾਂ ਜਾਂ ਮਿਆਨ ਤੋਂ ਬਾਹਰ ਆਉਂਦੀ ਹੈ ਤੇ ਚਮਕਦੀ ਹੈ ਤੇ ਰੋਸ ਨਾਲ ਪ੍ਰਹਾਰ ਕਰਦੇ ਨੇ ਇੱਕ ਦੂਜੇ ਤੇ ਗੁੱਸੇ ਨਾਲ ਵਾਰ ਕਰਦੇ ਨੇ
ਖਿੜੀ ਦਾਮਣੀ ਜਾਣ ਭਾਦੋ ਮਝਾਰੰ
ਐ ਸਮਝ ਲੋ ਖਿਮੀ ਦਾਮਣੀ ਜਿਵੇਂ ਭਾਦੋ ਦੇ ਮਹੀਨੇ ਚ ਬਿਜਲੀ ਚਮਕਦੀ ਹੁੰਦੀ ਹੈ ਨਾ ਐ ਚਮਕ ਲੱਗ ਗਈ ਤੇਗਾਂ
ਉਠੇ ਨਦ ਨਾਦੰ ਕੜਕੇ ਕਮਾਣੰ
ਕੜਕੇ ਕਮਾਣੰ ਉਠੇ ਨਦ ਨਾਦੰ ਐ ਸਮਝ ਲੋ ਵੀ ਨਦੀ ਦੇ ਵਿੱਚੋਂ ਜਿਵੇਂ ਆਵਾਜ਼ ਉੱਠਦੀ ਹੈ ਐ ਉਹ ਗੁਰਮਤ ਦਾ ਨਾਦ ਉੱਠਦਾ ਸੀ ਨਦ ਨਾਦੰ ਗੁਰਮਤ ਦੀ ਜਿਹੜੀ ਆਵਾਜ਼ ਹੈ ਉਹੀ ਨਦ ਨਾਦੰ ਹੁੰਦੀ ਹੈ ਕਹਿੰਦੇ ਨੇ ਨਾ ਵੀ ਜਮਨਾ ਰੌਲਾ ਪਾਉਂਦੀ ਹੁੰਦੀ ਸੀ ਪੌਂਡਾ ਸਾਹਿਬ ਦੇ ਨੇੜੇ ਗੁਰੂ ਸਾਹਿਬ ਨੇ ਕਿਹਾ ਵੀ ਇੱਥੇ ਨਾ ਤੂੰ ਬੋਲਿਆ ਕਰ ਇੱਥੇ ਗੁਰਮਤ ਨੂੰ ਡਿਸਟਰਬ ਕਰਦੀ ਹੈ ਤੇਰੀ ਆਵਾਜ਼ ਨਾਲ ਸਾਡੀ ਆਵਾਜ਼ ਠੀਕ ਹੈ ਇੱਥੇ ਕਹਿੰਦੇ ਉੱਥੇ ਫਿਰ ਬੋਲਦੀ ਨੀ ਪੌਂਡੇ ਸਾਹਿਬ ਦੇ ਨੇੜੇ ਆ ਕੇ ਚੁੱਪ ਹੈ ਫਿਰ ਨੀ ਬੋਲਦੀ ਤੂੰ ਪਰੇ ਪਰੇ ਕਰ ਜਿੱਥੇ ਆਵਾਜ਼ ਹੈ ਨੀ ਇੱਥੇ ਅਸਲੀ ਆਵਾਜ਼ ਹੈ ਤੂੰ ਨਕਲੀ ਕਾਸ ਨੂੰ ਕਰਦੀ ਹੁਣ ਆਵਾਜ਼ ਉੱਥੇ ਨੀ ਬੋਲਦੀ ਹੁਣ ਇਹ ਕਹਾਣੀ ਸਾਖੀ ਬਣਾਈ ਹੋਈ ਹੈ ਨਦ ਨਾਗ ਦਾ ਮਤਲਬ ਨਦ ਨਾਦੰਗ ਇਸੇ ਨੂੰ ਕਹਿੰਦੇ ਸੀ ਉਦੋਂ ਤੋਂ ਨਦ ਨਾਗ ਦਾ ਸਮਝ ਆਈ ਹੈ ਇਹ ਨਦ ਨਾਦੰਗ ਕਹਿੰਦੇ ਇਹ ਖਾਲਸੇ ਚ ਇਹ ਗੱਲ ਇਹਨਾਂ ਚੀਜ਼ਾਂ ਦੀ ਕਿਉਂਕਿ ਜਵਾਨੀ ਗੁਲਾਮੀ ਗੱਲਾਂ ਚੱਲਦੀਆਂ ਹੁੰਦੀਆਂ ਸੀਨੇ ਪਸੀਨੇ ਗੱਲਾਂ ਨੇ ਇਹ ਗੱਲਾਂ ਸੀਨੇ ਪਸੀਨੇ ਨੇ
ਮਚਿਓ ਲੋਹ ਕਰੋਹੂ ਅਭੂਤੰ ਭਿਆਨ
ਮਚਿਓ ਲੋਹ ਕਰੋਹੂ ਲੋਹ ਕਰੋਹੂ ਜਿਹੜੇ ਸੀ ਨਾ ਮਨਮੁਖ ਉਹਨਾਂ ਦੇ ਅੰਦਰ ਕ੍ਰੋਧ ਮਚ ਗਿਆ ਲੋਹ ਹੁੰਦੇ ਨੇ ਜਿਹੜੇ ਲੋਹ ਕਹਿੰਦੇ ਨੇ ਸਰਵ ਲੋਹ ਕਿਹਾ ਲੋਹਾ ਮਨ ਨੂੰ ਕਹਿੰਦੇ ਨੇ ਮਨ ਵਿੱਚ ਲੋਹਾ ਜਿਹੜਾ ਜੰਗਾਲਿਆ ਜਾਵੇ ਜਿਹਨੂੰ ਜਰ ਲੱਗ ਜਾਵੇ ਜਿਹੜਾ ਦੂਆ ਦੂਆ ਕੰਚਨ ਸੋਨੇ ਨੂੰ ਨੀ ਕੁਛ ਹੁੰਦਾ ਹੁੰਦਾ ਸੋਨਾ ਜੇ ਮੈਲਾ ਵੀ ਹੋ ਜਾਵੇ ਨਾ ਧੋ ਲੋ ਉਹਨੂੰ ਕੁਛ ਨੀ ਹੁੰਦਾ ਹੁੰਦਾ ਮਿੱਟੀ ਚ ਪੈਣ ਨੂੰ ਕੁਛ ਨੀ ਹੁੰਦਾ ਘਟਦਾ ਨੀ ਹੁੰਦਾ ਤੇ ਸੋਨਾ ਲੋਹੇ ਦਾ ਕੋਈ ਫਾਇਦਾ ਲੋਹਾ ਤਾਂ ਬਾਹਰ ਵੀ ਜੰਗ ਲੱਗ ਜਾਂਦੀ ਹੈ ਪੈਰ ਨੂੰ ਸਲਾਬ ਨੂੰ ਲੱਗ ਜਾਂਦੀ ਹੈ ਜੰਗ ਇਹ ਜਿਹੜਾ ਲੋਹਾ ਕਿਹਾ ਮਨ ਵਿੱਚ ਲੋਹਾ ਆਇਆ ਨਾ
ਹਰਮੰਦਰ ਮੇ ਮਨ ਲੋਹਟ ਹੈ
ਹਾਂ ਲੋਹਟ ਹੈ ਇਹ ਲੋਹਟ ਹੈ ਹਾਂਜੀ
ਭਜੇ ਭੇਰ ਭੇਰੀ ਜੁਝਾਰੇ ਝਣਕੇ
ਜਿਹੜੇ ਲੋਹ ਮਨਮੁਖ ਸੀ ਨਾ ਉਹਨਾਂ ਨੂੰ ਕ੍ਰੋਧ ਆਉਂਦਾ ਕ੍ਰੋਧ ਨਾਲ ਲਾਲ ਹੋ ਜਾਂਦੇ ਨੇ ਉਹ ਜੇ ਲੋਹਾ ਲਾਲ ਹੋ ਜਾਂਦਾ ਫਿਰ ਲੋਹੇ ਨੂੰ ਲਾਲ ਹੋਏ ਨੂੰ ਹੱਥ ਨੀ ਲੱਗਦਾ ਪਰ ਜਿਹੜਾ ਆਪ ਲਾਲ ਹੁੰਦਾ ਲਾਲ ਵੀ ਤਾਂ ਹੁੰਦਾ। ਉਹ ਜੋ ਲੋਹੇ ਦੇ ਲਾਲ ਹੋਏ ਲੋਹੇ ਵਰਗੀ ਲਾਈਟ ਤਾਂ ਉਹੀ ਜੋ ਨਿਕਲਦੀ ਹੈ ਪਰ ਗਰਮ ਨਹੀਂ ਹੁੰਦਾ। ਜਿਹੜਾ ਲਾਲ ਹੁੰਦਾ ਉਹ ਲਾਲ ਹੋਇਆ ਹੋਵੇ, ਉਹਦਾ ਲੋਹਾ ਲਾਲ ਹੋਇਆ ਹੋਵੇ, ਲਾਲ ਨੂੰ ਤਾਂ ਤੁਸੀਂ ਚੱਕ ਲਓਗੇ, ਲੋਹੇ ਨੂੰ ਨੀ ਛੇੜ ਸਕਦੇ, ਉਹ ਗਰਮ ਹੋ ਜਾਂਦਾ। ਗਰਮ ਹੋਏ ਬਿਨਾਂ ਲਾਲ ਹੀ ਨਹੀਂ ਹੁੰਦਾ, ਇਹ ਠੰਡਾ ਹੀ ਲਾਲ ਰਹਿੰਦਾ। ਦੋਹਾਂ ਚ ਲਾਲੀ ਚ ਫਰਕ ਹੈ।
ਮਚਿਓ ਲੋ ਕਰੋਹੰ ਅਭੂਤੰ ਭਿਆਨੰ,
ਲੋਹ ਕਰੋਹੰ ਕ੍ਰੋਧ ਨਾਲ ਮਚ ਗਿਆ ਲੋਹਾ,
ਅਭੂਤੰ ਭਿਆਨੰ
ਭੱਠੀ ਚ ਪਾਇਆ ਲੋਹਾ ਮਚ ਜਾਂਦਾ ਨਾ, ਕ੍ਰੋਧ ਨਾਲ ਮਚਿਆ ਹੋਇਆ। ਹਾਂ ਅਭੂਤੰ
ਭਿਆਨੰ,
ਭਿਆਨੰ ਅਭੂਤ ਰੂਪ ਧਾਰਨ ਕਰ ਲਿਆ, ਭਿਆਨਕ ਰੂਪ ਧਾਰਨ ਕਰ ਲਿਆ।
ਬਜੇ ਪੇਰ ਭੇਰੀ ਜੁਝਾਰੇ ਚਨੱਕੇ,
ਬਜੇ ਪੇਰ ਭੇਰੀ ਜੁਝਾਰੇ ਚਨੱਕੇ, ਪੇਰ ਭੇਰੀ ਵੱਜਦੀ ਹੈ। ਪੇਰ ਭੇਰੀ ਦਾ ਮਤਲਬ ਹੈ ਭੇਰੀ ਦੋਹਾਂ ਪਾਸਾਂ ਤੇ ਵੱਜਦੀ ਹੈ, ਉਧਰੋਂ ਵੀ ਬੋਲਦੇ ਨੇ ਉਧਰੋਂ ਵੀ ਬੋਲਦੇ ਨੇ, ਭੇਰੀ ਦੇ ਭੇੜ ਹੋ ਰਹੇ ਨੇ। ਭੇੜ ਦਾ ਮਤਲਬ ਭੇੜੀ ਭੇੜ,
ਬਜੇ ਪੇਰ ਭੇਰੀ
ਜਦ ਭੇਰੀ ਵੱਜਦੀ ਹੈ ਉਹਦੇ ਭੇੜ ਹੋਦੇ ਨੇ ਦੋਹਾਂ ਪਾਸਿਆਂ ਤੇ, ਆਪਾਂ ਵਿਰੋਧੀ ਗੱਲਾਂ ਚੱਲਦੀਆਂ ਨੇ। ਪਹਿਲਾਂ ਭੇੜ ਦਾ ਅਸਲ ਭੇੜ, ਭੇਰੀ ਦਾ ਭੇੜ ਹੈ, ਉਧਰੋਂ ਵੀ ਬੋਲਦੇ ਨੇ ਉਧਰੋਂ ਵੀ ਬੋਲਦੇ ਨੇ, ਦੋਹਾਂ ਦਾ ਆਪਾਂ ਵਿਰੋਧੀ ਵੱਜਦੇ ਨੇ। ਦੂਆ ਦੂਏ ਦੀ ਗੱਲ ਨੂੰ ਕੱਟਦਾ, ਦੂਆ ਦੂਏ ਦੀ ਗੱਲ ਨੂੰ ਕੱਟਦਾ। ਫੇਰ ਭੇਰੀ
ਜੁਝਾਰੇ
ਝਣਕੇ,
ਜੁਝਾਰੇ ਝਣਕੇ
ਜਿਹੜੇ ਜੁਝ ਰਹੇ ਨੇ ਦੋਹਾਂ ਪਾਸਿਆਂ ਦੇ ਗੱਲਾਂ ਕਰ ਰਹੇ ਨੇ, ਉਹਨਾਂ ਦੇ ਅੰਦਰ ਚਮਕ ਪੈਦਾ ਹੁੰਦੀ ਹੈ, ਚਮਕ ਉੱਠਦੀ ਹੈ
ਝਣਕੇ
ਚਮਕ, ਗੱਲ ਸੁਣ ਕੇ ਦੂਏ ਦੀ ਚਮਕਦੀ ਹੈ ਨਾ। ਜੇ ਤਲਵਾਰਾਂ ਦੋ ਚੱਲਦੀਆਂ ਨੇ ਨਾ, ਸਾਰ ਸੋ ਸਾਰ ਗਈ ਧਾਰ ਵਜੀ, ਚਨਕਾਰ ਉੱਠੀ ਤੇ ਤੇ ਚਿੰਗਾਰੀ, ਛਣ ਦੇ ਕੇ ਵੀ ਹੁੰਦੀ ਹੈ ਜਾਂ ਜਵਾਬ ਸੁਣਦਾ ਨਾ, ਵੱਜਦਾ ਅੰਦਰ ਛਣ ਦੇ ਕੇ ਵੀ ਵੱਜਦਾ, ਜਦ ਉਹ ਸਮਝਦਾ ਨਾ ਤਾਂ ਜਵਾਬ ਹੀ ਨੀ ਕੋਈ, ਤੇ ਸਹੀ ਜਵਾਬ ਮਿਲ ਜਾਂਦਾ, ਅੰਦਰ ਆਵਾਜ਼ ਵੀ ਆਉਂਦੀ ਹੈ। ਇਹਨੂੰ ਕਹਿੰਦੇ ਧੁਨਕਾਰ, ਧੁਨਕਾਰ ਵੀ ਕਹਿੰਦੇ ਨੇ ਇਹਨੂੰ, ਆਦਿ ਗੁਰੂ ਕਹਿੰਦੇ ਧੁਨਕਾਰ ਲਿਖਿਆ ਹੈ, ਧੁਨੀ ਪੈਦਾ ਹੁੰਦੀ ਹੈ।
ਪਰੀ ਕੁੱਟ ਕੁੱਟਣ ਲੱਗੇ ਤੀਰ ਧੱਕੇ,
ਪਰੀ ਕੁੱਟ ਕੁੱਟਣ ਐਸੀ ਕੁੱਟ ਪਈ
ਲੱਗੇ ਤੀਰ ਧੱਕੇ,
ਤੀਰ ਜਵਾਨ ਜਿਹੜੇ ਜੋਧੇ ਸੀ ਉਹਨਾਂ ਨੂੰ ਵੀ ਧੱਕਾ ਲੱਗ ਗਿਆ, ਵੀ ਜਿਹੜੇ ਕਹਿੰਦੇ ਸੀ ਨਾ ਸਾਨੂੰ ਕੋਈ ਹਰਾ ਨਹੀਂ ਸਕਦਾ, ਪੈਰ ਉਖੜ ਗਏ, ਪੈਰ ਉਖੜ ਗਏ, ਧੱਕੇ ਐਸੇ ਵੱਜਿਆ, ਤੀਰ ਚ ਡੋਲ ਗਿਆ ਉਹਨਾਂ ਦਾ, ਵੀ ਨਹੀਂ ਬਈ ਇੱਥੇ ਨੀ ਵਾਹ ਜਾਂਦੀ। ਜਦੋਂ ਅਸੀਂ ਦੇਖਦੇ ਹਾਂ ਨਾ ਟੁੱਟ ਜਾਵੇ, ਅਸੀਂ ਕਹਿੰਦੇ ਵੀ ਬੰਨ ਲਾਂਗੇ ਥੋੜੀ ਜਿਹੀ ਟੁੱਟੀ, ਜਦ ਦੇਖਦੇ ਵੀ ਹੁਣ ਨੀ, ਕਹਿੰਦੇ ਹੁਣ ਪਰੇ ਹੋ ਜਾਓ, ਹੁਣ ਹਟ ਜਾਊਗਾ ਵਿੱਚ ਬੰਦਾ ਕੋਈ, ਹੁਣ ਨੀ ਬੰਦ ਹੋਣੀ, ਤੀਰ ਟੁੱਟ ਗਿਆ ਤੀਰ ਚ, ਵੀ ਹੁਣ ਬੰਦ ਨੀ ਹੋਣੀ ਹੈ, ਪਿੱਛੋਂ ਬੰਦ ਕਰੋ ਹੁਣ ਇਹਨੂੰ, ਤੀਰ ਜੀ ਟੁੱਟ ਗਿਆ। ਇੰਨਾ ਅੱਗੋਂ ਪਾਣੀ ਸੀ, ਇੰਨਾ ਗਿਆਨ ਸੀ, ਉਹ ਕਹਿੰਦੇ ਨਹੀਂ ਹੁਣ ਨੀ, ਆਪਾਂ ਤੇ ਆਪਣੀ ਵਾਹ ਨੀ ਹੋਣੀ ਚੱਲਦੀ।
ਚਵੀ ਚਾਵੜੀ ਨਫੀਰੰਗ ਰਣਕੰ,
ਚਵੀ ਚਾਵੜੀ, ਚਵੀ ਦਾ ਮਤਲਬ ਬੋਲਣਾ,
ਚਵੀ ਚਾਵੜੀਆਂ,
ਚਾਵੜੀਆਂ ਚਾਵੜੀਆਂ ਕਹਿੰਦੇ ਚਮੁੰਡਾ, ਇਹਨੂੰ ਦੇਵੀ ਦਾ ਨਾਮ ਹੈ,
ਚਵੀ ਚਾਵੜੀਆਂ,
ਚੰਡਰ ਮੁੰਡ ਮਾਰਨ ਕਰਕੇ ਇਹਦਾ ਨਾਮ ਚਾਵੜੀ ਹੈ। ਚਵੀ ਬੋਲੀ, ਦੁਰਗਾ ਕੋ ਬੋਲਦੀ ਹੈ,
ਨਫੀਰੰਗ ਰਣਕੰ,
ਜਦ ਉਹ ਬੋਲਦੀ ਹੈ ਸਮਝ ਲਓ ਵੀ ਉਹ ਨਫੀਰ ਵੱਜਦੀ ਹੈ। ਨਫੀਰ ਕਹਿੰਦੇ ਨੇ ਇਹਦੇ ਵਿੱਚ ਉਰਦੂ ਚ ਜਿਹਨੂੰ ਸ਼ਹਿਨਾਈ ਕਹਿੰਦੇ ਨੇ, ਸ਼ਹਿਨਾਈ ਰਾਜਾ ਦੇ ਵੱਜਦੀ, ਹਜ਼ੂਰ ਸਾਹਿਬ ਵੱਜਦੀ ਹੁੰਦੀ ਹੈ ਸ਼ਾਮ ਨੂੰ, ਹਜ਼ੂਰ ਸਾਹਿਬ ਸ਼ਾਮ ਨੂੰ ਸ਼ਹਿਨਾਈ ਵਜਾਉਂਦੇ ਨੇ, ਉਹਨੂੰ ਨਫੀਰੀ ਕਹਿੰਦੇ ਨੇ, ਉਹ ਵੱਜਦੀ
ਹੈ।
ਜਦ ਦੁਰਗਾ ਚੰਡੀ ਬੋਲਦੀ ਹੈ, ਸੁਰੀਲੀ ਆਵਾਜ਼ ਹੈ ਉਹਦੀ, ਆਵਾਜ਼ ਕੜਾਹਟ ਨਹੀਂ ਹੈ, ਸੁਰ ਵਿੱਚ ਬੋਲਦੀ ਹੈ, ਸੁਰ ਵਿੱਚ, ਉਹ ਬੇਸੁਰੇ ਬੋਲਦੇ ਨੇ। ਸੁਰ ਵਿੱਚ ਬੋਲਣਾ, ਤਹਿਜੀਬ ਦੇ ਦਾਇਰੇ ਚ ਬੋਲਣਾ, ਸੱਚ ਬੋਲਣਾ, ਇਹ ਹੁੰਦੀ ਹੈ ਮਿੱਠੀ ਆਵਾਜ਼। ਊਲ ਜਲੂਲ ਬੋਲਣਾ, ਉਹ ਜਿਹੜਾ ਉਹਨੂੰ ਇਹ ਨੀ ਕਹਿ ਸਕਦੇ। ਹਾਂਜੀ,
ਨਫੀਰੰਗ ਰਣਕੰ,
ਰਣ ਦੇ ਵਿੱਚ, ਰਣਕੰ ਰਣ ਦੇ ਵਿੱਚ, ਨਫੀਰੀ ਜਿਵੇਂ ਵੱਜਦੀ ਹੁੰਦੀ ਹੈ ਨਾ, ਐ ਚੰਡੀ ਬੋਲਦੀ ਹੈ,
ਮਨੋ
ਮਧੁਰ ਆਵਾਜ਼ ਹੁੰਦੀ ਹੈ,
ਮਨੋ ਵਿਚਰੰਗ ਬਾਗ ਬੰਕੇ ਬਵੰਕੰ,
ਐ ਸਮਝ ਲੋ ਨਫੀਰੀ ਵਾਲਾ ਜਿਹੜਾ ਬੋਲਦਾ ਵਜਾਉਂਦਾ ਹੁੰਦਾ ਨਾ, ਉਹਨੂੰ ਕੋਈ ਕੁਛ ਨੀ ਕਹਿੰਦਾ, ਉਹ ਪਾਣੀ ਪਿਲਾਉਣ ਵਾਲਾ, ਸਾਜ ਵਜਾਉਣ ਵਾਲੇ, ਇਹਨਾਂ ਨੂੰ ਨੀ, ਕਿਹੜੇ ਲੜਨ ਆਏ ਨੇ, ਇਹ ਤਾਂ ਯੋਧਿਆਂ ਦੇ ਹੌਸਲੇ ਵਧਾਉਣ ਆਏ ਨੇ। ਬਹੁਤ ਸਾਰੇ ਤਾਂ ਇਹ ਉਈ ਵਜਾਉਂਦੇ ਹੁੰਦੇ ਨੇ, ਤਨਖਾਹਦਾਰ ਵੀ ਨੀ ਹੁੰਦੇ, ਦੇਖਣ ਆਉਂਦੇ ਹੁੰਦੇ, ਇਹਨਾਂ ਨੂੰ ਕੋਈ ਨੀ ਕੁਛ ਕਹਿੰਦਾ, ਇਹ ਸਾਂਝੇ ਬੰਦੇ ਹੁੰਦੇ ਨੇ। ਸਾਂਝੇ ਬੰਦੇ ਨੂੰ ਡਰ ਗਈ ਦਾ, ਸਾਂਝੇ ਬੰਦੇ ਦਾ ਡਰ ਨਹੀਂ ਹੁੰਦਾ, ਡਰ ਤਾਂ ਦੂਏ ਨੂੰ। ਐ ਸਮਝ ਲਓ ਚੰਡੀ ਐ ਫਿਰਦੀ ਹੈ ਜਿਵੇਂ ਬਾਘ ਫਿਰਦਾ ਹੁੰਦਾ ਨਾ,
ਮਨੋ ਵਿਚਰੰਗ ਵਾਂਗ ਬੰਕੇ ਬਭਕਮ,
ਬਾਘ ਜਿਵੇਂ ਫਿਰਦਾ ਹੁੰਦਾ ਨਾ ਬੇਫਿਕਰ ਹੋਇਆ ਦਹਾੜ ਦਾ, ਨਫੀਰੀ ਵਜਾਉਂਦੀ ਦਹਾੜ ਦੀ ਫਿਰਦੀ ਹੈ, ਕੋਈ ਖਤਰੇ ਵਾਲੀ ਗੱਲ ਨਹੀਂ ਹੈ।
ਬੰਕੇ ਪਵੰਕੰ,
ਬਭਕਮ ਦਾ ਮਤਲਬ ਬੰਕੇ ਜਿਹੜੇ ਸੋਹਣੇ ਨੇ ਉਹ ਭਵਕਾ ਮਾਰਦੇ ਫਿਰਦੇ ਨੇ, ਭਵਕਾ ਬੇਧੜਕ ਹੋ ਕੇ ਬੋਲਦੇ ਨੇ।
ਉਤੇ ਕੋਪੀਂ ਸਰੋਣ ਬਿੰਦੰ ਸੁਬੀਰੰ,
ਉਧਰੋਂ ਸਰੋਣ ਬਿੰਦ ਜਿਹੜਾ ਸੀ
ਉਤੇ ਕੋਪੀਂ,
ਉਹ ਕੋਪ ਗਿਆ, ਉਹਨੂੰ ਗੁੱਸਾ ਆਇਆ, ਵੀਰ ਉਹਦਾ ਕੋਈ ਰੋਕਦਾ ਹੀ ਨਹੀਂ, ਉਹ ਪਿੱਛੇ ਖੜਾ ਨਾ, ਹੁਣ ਗਾਂ ਇਹਦੇ ਮੂਹਰੇ ਆਉਣ ਵਾਲਾ ਕੋਈ ਰਿਹਾ ਨੀ, ਉਰੇ ਤਾਂ ਕੋਈ ਬੋਲਦਾ ਨੀ। ਉਹਨੇ ਕਿਹਾ ਇਹ ਤਾਂ ਸਾਰੇ ਸੁਣ ਹੋ ਗਏ ਮੇਰੇ ਤਾਂ ਬੰਦੇ, ਉਹਨੂੰ ਗੁੱਸਾ ਆਇਆ ਪਿੱਛੇ ਖੜੇ ਨੂੰ, ਉਹਨੂੰ ਕੋਈ ਰੋਕਦਾ ਹੀ ਨੀ, ਹੁਣ ਤਾਂ ਇਹ ਤਾਂ ਸੁਣ ਹੋ ਗਏ ਖੜ ਗਏ ਸਾਰੇ।
ਪ੍ਰਹਾਰੇ ਭਲੀ ਭਾਂਤ ਸੋ ਆਣ ਤੀਰੰ,
ਉਹਨੇ ਫਿਰ ਆਪ ਆ ਕੇ ਤਰਕ ਦੇ ਤੀਰ ਦਾ ਅੱਗੇ ਸਾਹਮਣੇ ਆ ਕੇ,
ਪ੍ਰਹਾਰੇ ਭਲੀ ਭਾਂਤ,
ਭਲੀ ਭਾਂਤ ਪ੍ਰਹਾਰੇ ਆਪਣੇ
ਸੋ ਆਣ ਤੀਰੰ,
ਹਾਂ ਸਾਹਮਣੇ ਆ ਕੇ ਚੰਗੇ ਉਹਨੇ ਫਿਰ ਬਾਣ ਛੱਡੇ ਆਪਣੇ, ਤਰਕ ਛੱਡੇ ਤੀਰ,
ਉਤੇ
ਸਵਾਲ ਛੱਡੇ ਆਪਣੇ, ਸਵਾਲ ਕੀਤੇ।
ਉਤੇ ਦੌੜ ਦੇਵੀ ਕਰਿਓ ਖੰਗ ਪਾਤੰ,
ਉਧਰੋਂ ਦੇਵੀ ਨੂੰ ਵੀ ਭੱਜ ਕੇ ਜਾ ਕੇ ਜਾ ਆਇਆ ਨਾ, ਉਹਦੇ ਸਿਰ ਚ ਮਾਰੀ ਤਲਵਾਰ।
ਉਤੇ ਦੌੜ ਦੇਵੀ ਕਰਿਓ ਖੰਗ ਪਾਤੰ,
ਜਿਹੜਾ ਸਰਚੇ ਹੁੰਦਾ ਉਹਦੇ ਸਵਾਲ ਦੇ ਸਿਰ ਚ ਚੋਟ ਕੀਤੀ, ਜੋ ਉਹਦਾ ਸਵਾਲ ਸੀ ਨਾ ਠੀਕ ਉਸੇ ਦਾ ਜਵਾਬ ਦਿੱਤਾ।
ਗਿਰਿਓ ਮੂਰਛਾ ਹੋਏ ਭਇਓ ਜਾਣ ਘਾਤੰ,
ਐ ਸਮਝ ਲਓ ਮੂਰਛਾ ਬੇਸੁੱਧ ਐ ਹੁੰਦਾ, ਜਦੋਂ ਜਵਾਬ ਸਾਨੂੰ ਤਾਂ ਸਹੀ ਜਵਾਬ ਮਿਲ ਗਿਆ, ਸਾਨੂੰ ਗੱਲ ਕੋਈ ਔੜਦੀ ਨੀ, ਜਿੰਨਾ ਚਿਰ ਵਾਸਤੇ ਚੁੱਪ ਹੈ ਮੂਰਛਾ ਪੈ ਗਈ, ਜਿੰਨਾ ਚਿਰ ਵਾਸਤੇ ਉਹਨੂੰ ਸੁਧ ਨਹੀਂ ਨਾ ਆਈ ਵੀ ਮੈਂ ਹੁਣ ਕੀ ਕਹਾਂ, ਉਹ ਮੂਰਛਾ ਸਮਝੀ ਜਾਂਦੀ ਹੈ ਉਹਨਾਂ ਚਿਰ ਵਾਸਤੇ। ਹੁਣ ਪੰਜ ਮਿੰਟ ਜਾਂ ਦਸ ਮਿੰਟ ਚੁੱਪ ਕਰ ਗਿਆ, ਬੋਲ ਨਹੀਂ ਉਹਦੇ ਕੋਲ ਨਿਕਲਦਾ, ਉਹਨੂੰ ਸੋਚਦਾ ਨੀ ਮੈਂ ਹੁਣ ਕੀ ਕਹਾਂ, ਇਹ ਮੂਰਛਾ ਦਾ ਸਮਾਂ ਹੋ ਗਿਆ।
ਛੁੱਟੀ ਮੂਰਛ ਨਾਇੰਗ ਮਹਾਵੀਰ ਗੱਜਿਓ,
ਜਦ ਉਹਨੂੰ ਆਈ ਸੋਚੀ ਵੀ ਹੁਣ ਆਹ ਗੱਲ ਕਹਾਂ,
ਛੁੱਟੀ ਮੂਰਛਾਇੰਗ
ਮੂਰਛ ਨਾ ਸੋਚੀ ਆਈ ਨਾ, ਪਹਿਲਾਂ ਬੇਸੁੱਧ ਹੋ ਗਿਆ ਗੱਲ ਕੇ ਦਾ ਜਵਾਬ ਸੁਣ ਕੇ।
ਮਹਾਵੀਰ ਗੱਜਿਓ,
ਫਿਰ ਮਹਾਵੀਰ ਫਿਰ ਗੱਜਿਆ ਦੁਬਾਰਾ, ਫਿਰ ਹੋਰ ਬੋਲਿਆ,
ਘੜੀ ਚਾਰ ਲੋ ਸਾਰ ਸੋ ਸਾਰ ਵੱਜਿਓ,
ਚਾਰ ਘੜੀ ਖਾਤਰ ਚੰਗਾ ਲੋਹਾ ਖੜਕਿਆ ਦੋਹਾਂ ਪਾਸਿਆਂ ਤੇ ਤਲਵਾਰਾਂ ਚੱਲੀਆਂ,
ਸਾਰ ਸੋ ਸਾਰ
ਸਾਰ ਸੋ ਸਾਰ, ਉਹ ਵੀ ਸਾਰ ਦੀ ਗੱਲ ਕਰਦਾ ਸੀ, ਇਧਰੋਂ ਵੀ ਸਾਰ ਦੀ ਗੱਲ, ਫਿਰ ਅਕਲ ਦੀ ਗੱਲ ਕਰਨ ਲੱਗਿਆ, ਪਹਿਲਾਂ ਕੋਈ ਬੇਅਕਲੀ ਦੀ ਕਰਤੀ ਹੋਊ, ਪਹਿਲਾਂ ਕੋਈ ਬੇਅਕਲੀ ਦੀ ਗੱਲ ਕਰਤੀ ਹੋਊਗੀ, ਫਿਰ ਉਹ ਚੰਗਾ ਕੰਮ ਦੀਆਂ ਗੱਲਾਂ, ਕੰਮ ਦੇ ਸਵਾਲ ਕੀਤੇ, ਕੰਮ ਦੇ ਸਵਾਲਾਂ ਦੇ ਕੰਮ ਦੇ ਜਵਾਬ ਮਿਲੇ, ਜਿਵੇਂ ਸਿੱਧੇ ਸਵਾਲ ਕਰਦੇ ਨੇ, ਰੀਜ਼ਨੇਬਲ ਸਵਾਲ ਕੀਤੇ, ਰੀਜ਼ਨੇਬਲ ਜਵਾਬ ਲੈ ਲਿਓ ਤੇ।
ਲੱਗੇ ਬਾਣ ਸਰੋਣੰ ਗਿਰਿਓ ਭੂਮੀ ਯੁੱਧੰ,
ਉਹੀ ਸਵਾਲ ਕੀਤੇ ਜਿਹੜੇ ਦੇਵਤਿਆਂ ਨੂੰ ਕਰਦੇ ਸੀ, ਉਹਨਾਂ ਦੇ ਜਵਾਬ ਸੀਗੇ। ਜੇ ਹੁਣ ਆ ਪੱਥਰ ਦੀ ਕੋਈ ਦੇਵੀ ਨੂੰ ਦੇ ਸਵਾਲ ਕਰੇ ਵੀ ਕਿਵੇਂ ਹੈ, ਤੇ ਸਾਨੂੰ ਮੰਨਣਾ ਪਊ ਵੀ ਇਹ ਦੇਵੀ ਨੀ ਪਾਈ ਹੁੰਦੀ, ਇਹਨਾਂ ਦੀ ਮੂਰਖਾਂ ਦੀ ਬਣਾਈ ਹੋਈ ਹੈ। ਸਾਡੇ ਕੋਲ ਜਵਾਬ ਹੈ ਮੱਤੀ ਦੇਵੀ ਦੇਵਰ ਜੇਸ਼ਟ, ਜਿਹਨੇ ਜਨਮ ਪਦਾਰਥ ਦੇਣਾ ਨਾ, ਹੁਣ ਜਨਮ ਦੇਣਾ, ਹੁਣ ਜਨਮ ਆਤਮਾ ਲੈਵਲ ਤੇ ਜਿਹਨੇ ਜਨਮ, ਇਹ ਕੋਹੇ ਦਾ ਉਗਵ ਹੈ, ਜਿਹੜੀ ਧਰਤੀ ਚ ਕੋਹਿਆ ਉਗੂ ਨਾ ਉਹ ਮਾਂ ਹੈ, ਧਰਤੀ ਮਾਤਾ ਉਹਨੂੰ ਕਹਿੰਦੇ ਨੇ, ਧਰਤੀ ਮਾਤਾ ਤਾਂ ਹੈ ਹਿਰਦੇ ਦੇ ਵਿੱਚ ਜਿਹੜੀ ਮੱਤ ਨੇ ਜਨਮ ਦੇਣਾ ਇਹਨੂੰ, ਉਹੀ ਮਾਂ। ਗੁਰਮਤ ਇਹਨੂੰ ਜਨਮ ਪਦਾਰਥ ਦਿੰਦੀ ਹੈ, ਆ ਜਿਹੜੀ ਬਾਣੀ ਅਸੀਂ ਪੜ੍ਹਦੇ ਹਾਂ ਨਾ ਗੁਰਬਾਣੀ, ਇਹਦਾ ਨਾ ਇਹਨੇ ਮਰਨਾ, ਇਹ ਤਾਂ ਇਹਦੇ ਨਾਲ ਮਰਦਾ, ਸ਼ਬਦ ਮਰਿਆ ਉਪਦੇਸ਼ ਨਾਲ ਮਰੂਗਾ,
ਗੁਰਬਾਣੀ ਮਨ ਮਾਰਿਆ,
ਹਾਂ ਗੁਰਬਾਣੀ ਮਨ ਮਾਰਿਆ ਬਾਣਾ ਨਾਲ, ਗੁਰਬਾਣੀ ਸਤਿਗੁਰ ਦੇ ਬਾਣਾ ਨਾਲ ਤਰਕਾਂ ਨਾਲ, ਬਾਣ ਮਾਰਦੀ ਹੈ ਬਾਣੀ, ਬਾਣ ਜੋ ਵਾਹਿਆ ਇੱਕ ਸਤਿਗੁਰ ਸੂਰ ਮੈਂ, ਗੁਰਬਾਣੀ ਬਾਣ ਮਾਰਦੀ ਹੈ, ਤਰਕ ਦਿੰਦੀ ਹੈ, ਤੀਰ ਮਾਰਦੀ ਹੈ, ਮਾਇਆ ਤੋਂ ਹਟਾ ਦਿੰਦੀ ਹੈ, ਮਾਇਆ ਦੀ ਭੁੱਖ ਖਤਮ ਕਰ ਦਿੰਦੀ ਹੈ, ਇਹ ਤਾਂ ਤੇਰੀ ਮੂਰਖਤਾ ਹੀ ਹੈ। ਜਿਹੜਾ ਸੰਸਾਰੀ ਸੁੱਖ ਹੈ ਇਹਦੀ ਇੱਛਾ ਹੀ ਸਾਨੂੰ, ਇਹਦੀ ਇੱਛਾ ਰੱਖਣੀ ਮੂਰਖਤਾ ਹੀ ਹੈ। ਸੰਸਾਰੀ ਸੁੱਖ ਤੇ ਦੋ ਆਦਮੀ ਡਰੇ ਨੇ, ਕਬੀਰ ਕਹਿੰਦਾ ਜੇ ਸੁੱਖ ਤੇ ਸ਼ਿਵ ਬ੍ਰਹਮ
ਡਰਾਨਾ,
ਡਰਾਨਾ ਦੇਖੋ ਬ੍ਰਹਮ ਗਿਆਨੀ ਵੀ ਇੱਥੇ ਲੜਾਈ ਲੜ ਕੇ ਫਿਰ ਉੱਥੇ ਚਲਾ ਜਾਂਦਾ ਰਾਜ ਦੇ ਕੇ ਨਾ ਇੰਦਰ ਨੂੰ ਸੰਸਾਰੀ ਸੁੱਖ ਤੋਂ ਫਿਰ ਪਿੱਛੇ ਚਲਾ ਗਿਆ ਆਪ ਜੰਗਲ ਚ ਕੈਲਾਸ਼ ਪਰਬਤ ਤੇ ਚਲਾ ਗਿਆ ਆਪ ਜਿੱਥੇ ਸੀ ਉੱਥੇ ਹੀ ਚਲਾ ਗਿਆ ਰਾਜ ਵਾਲਾ ਸੁੱਖ ਨਹੀਂ ਭੋਗਿਆ ਜਿਹੜੇ ਰਾਜ ਸੁੱਖ ਨੂੰ ਭੋਗਦੇ ਨੇ ਸਿੱਖ ਉਹ ਕਦੇ ਵੀ ਗੁਰਮਤਿ ਦੀ ਸੋਝੀ ਨਹੀਂ ਪ੍ਰਾਪਤ ਕਰ ਸਕਦੇ ਨਾ ਉਹਨਾਂ ਦਾ ਟਾਰਗੇਟ ਵੀ ਹੈ ਨਹੀਂ ਉਹਨਾਂ ਦਾ ਟਾਰਗੇਟ ਹਿੰਦੂ ਮਤ ਵਾਲਾ ਦੇਵਤਿਆਂ ਵਾਲਾ ਟਾਰਗੇਟ ਹੈ ਉਹਨਾਂ ਦਾ ਉਹ ਹਿੰਦੂ ਹੈ ਨਾ ਸਿੱਖ ਨਹੀਂ ਆਣ ਉਹ ਤਾਂ ਹਿੰਦੂ ਨੇ ਹਿੰਦੂਆਂ ਦਾ ਟਾਰਗੇਟ ਹੈ ਉਹੀ ਉਹਨਾਂ ਦੀ ਦੇਵੀ ਹੈ ਉਹ ਜਿਹੜੀ ਜਿਹਦੇ ਹੀਰੋ ਜਾਰਤ ਕਰਦੇ ਨੇ ਚੋਂ ਮਾਇਆ ਉਹ ਤਾਂ ਮਾਇਆਧਾਰੀ ਨੇ ਸਿੱਖੀ ਨੀ ਮਾਇਆਧਾਰੀਆਂ ਦੀ ਹੈ ਸਿੱਖੀ ਮਾਇਆ ਤੋਂ ਉੱਪਰ ਦੀ ਗੱਲ ਹੈ ਗਾਹਾਂ ਦੀ ਗੱਲ ਹੈ ਆ ਚੰਡੀ ਹੈ ਜਿਹੜੀ ਵਿਵੇਕ ਬੁੱਧੀ ਲੜਦੀ ਹੈ ਸਿੱਖ ਦੀ ਬੁੱਧੀ ਹੈ ਅਸਲ ਸਿੱਖ ਦੀ ਬੁੱਧੀ ਉਹ ਹੈ ਜਿਹੜੀ ਲੜਾਈ ਲੜ ਰਹੀ ਹੈ ਗੁਰਮਤ ਸਾਡੇ ਕੋਲ ਗੁਰਮਤ ਹੈ ਗੁਰਮਤ ਤੋਂ ਜਿਹੜੀ ਬੁੱਧੀ ਘੜੀ ਹੋਈ ਹੈ ਗੁਰਮਤ ਦੀ ਉਹ ਸਿੱਖ ਦੀ ਬੁੱਧੀ ਹੈ
ਉਠੇ ਵੀਰ ਤੇਤੇ ਕੀਏ ਨਾਦ ਕ੍ਰੁੱਧ
ਦੋ ਨੇ ਇੱਕ ਸ਼ਿਵਜੀ ਇੱਕ ਬ੍ਰਹਮ ਇੱਕ ਬ੍ਰਹਮ ਗਿਆਨੀ ਜੇ ਸੁਖ ਤੇ ਸ਼ਿਵ ਬ੍ਰਹਮ ਡਰਾਂਦੇ ਕੌਣ ਨੀ ਡਰਿਆ ਵਿਸ਼ਨੂੰ ਨੀ ਡਰਿਆ ਇਹ ਵਿਸ਼ਨੂੰ ਦੇ ਚੇਲੇ ਨੇ ਤਾਂ ਹੀ ਵਿਸ਼ਨੂੰ ਨੂੰ ਮੰਨਦੇ ਨੇ ਅਵਤਾਰ ਰਾਮ ਚੰਦਰ ਨੂੰ ਇਹ ਸਾਰੇ ਦੇਵਤੇ ਨੇ ਇਹਨਾਂ ਦੇ ਕੁੱਟ ਪੈਂਦੀ ਹੈ ਰਾਕਸ਼ਸ ਫੇ ਇਹਨਾਂ ਦਾ ਰਾਕਸ਼ਸਾਨਾ ਇਹੀ ਝਗੜਾ ਚੱਲਦਾ ਰਹਿੰਦਾ ਜੇ ਰਾਜ ਆ ਜਿੱਥੇ ਰਾਜ ਉੱਥੇ ਸੁੱਖ ਹੋ ਨਹੀਂ ਸਕਦਾ ਝਗੜਾ ਰਹੂਗਾ ਹਰ ਵਕਤ ਜਿੱਥੇ ਰਾਜ ਆ ਬੈਰੀ ਬਗਾਨਾ ਰਹੂਗਾ ਰਣਜੀਤ ਸਿੰਘ ਦੇ ਬੈਰੀ ਬਗਾਨੇ ਸੀਗੇ ਜੇ ਤੁਸੀਂ ਬੈਰੀ ਬਗਾਨੇ ਤੋਂ ਪਰੇ ਜਾਣਾ ਫਿਰ ਰਾਜ ਤੋਂ ਪਰੇ ਜਾਣਾ ਹੀ ਪਊਗਾ ਸਿੱਖਾਂ ਦੇ ਬੈਰੀ ਬਗਾਨੇ ਤਾਂ ਨੇ ਰਾਜ ਨੂੰ ਭੱਜਦੇ ਭੱਜ ਭੱਜ ਕੇ ਰਾਜੇ ਦਾ ਬੈਰੀ ਬਗਾਨਾ ਰਹੂਗਾ ਹਮੇਸ਼ਾ ਰਾਮ ਚੰਦਰ ਦਾ ਬੈਰੀ ਬਗਾਨੇ ਹੈਗੇ ਨੇ ਉਹਦੇ ਕ੍ਰਿਸ਼ਨ ਦਾ ਬੈਰੀ ਬਗਾਨੇ ਹੈਗੇ ਨੇ ਉਹਦੇ ਰਾਜ ਤੋਂ ਪਰੇ ਜਾ ਕੇ ਬੈਰੀ ਬਗਾਨਾ ਨਹੀਂ ਹੁੰਦਾ ਸ਼ਿਵਜੀ ਦਾ ਬੈਰੀ ਬਗਾਨਾ ਨਹੀਂ ਕੋਈ ਹੈ ਸ਼ਿਵ ਕਿਸੇ ਦੀ ਮਨ ਦੇ ਜ਼ਰੂਰ ਆ ਜਾਂਦਾ ਬੈਰੀ ਬਗਾਨਾ ਨਹੀਂ ਕੋਈ ਹੈ ਪਰੇ ਆ ਉਹ ਬੈਰੀ ਬਗਾਨੇ ਤੇ ਪਰ ਗਿਆਨ ਨਹੀਂ ਹੈ ਬਸ ਇੱਥੋਂ ਮਾਰ ਖਾਂਦਾ ਜਿਹੜਾ ਸ਼ਬਦ ਉਹਨੇ ਮੰਨ ਲਿਆ ਨਾ ਸਰੀਰ ਚੋਂ ਨਿਕਲਦਾ ਉੱਥੇ ਮਾਰ ਖਾ ਜਾਂਦਾ ਜਿੱਦਣ ਸ਼ਬਦ ਅੰਦਰ ਲੈਣਾ ਜੁੜ ਜਾਂਦਾ ਉਹ ਪਾਸ ਹੋ ਜਾਂਦਾ ਉਹ ਵੀ ਪਾਸ ਹੋ ਜਾਂਦਾ ਛੇਤੀ ਪਾਸ ਹੋ ਜਾਂਦੇ ਨੇ ਇਹ
ਯੋਗੀ
ਛੇਤੀ ਪਾਸ ਹੋ ਜਾਂਦੇ ਨੇ ਯੋਗੀ ਤਾਂ ਮਤਲਬ ਜੁੜਨ ਵਾਲਾ ਦੇਵਤੇ ਨਹੀਂ ਜੁੜਨ ਵਾਲੇ ਹੁਣ
ਉਠੇ ਵੀਰ ਤੇਤੇ ਕੀਏ ਨਾਦ ਕ੍ਰੁੱਧੰ
ਜਿੰਨੇ ਸ਼ਰਵਣ ਦੇ ਬਿੰਦ ਗਿਰੇ ਉਹਦੇ
ਉਠੇ ਵੀਰ ਤੇਤੇ ਕੀਏ ਨਾਦ
ਕ੍ਰੁੱਧੰ ਉਹਨੇ ਸਾਰੇ ਉਹੋ ਜਿਹੇ ਵੀਰ ਜੋਧੇ ਉੱਠ ਖੜੇ ਔਰ ਉਹਨਾਂ ਨੇ ਵੀ ਕ੍ਰੁੱਧ ਨਾਲ ਲਲਕਾਰੇ ਮਾਰਨੇ ਸ਼ੁਰੂ ਕਰਤੇ
ਨਾਦ ਕ੍ਰੁੱਧੰ
ਨਾਦ ਲਲਕਾਰੇ ਮਾਰੇ ਲਲਕਾਰਿਆ ਦੇਵ ਨੂੰ ਵੀ ਅਸੀਂ ਹੈਗੇ ਆ ਜੋ ਆ ਜਾਓ ਜਿੰਨੇ ਸਵਾਲ ਉਹਨੇ ਕੀਤੇ ਵਿੱਚੋਂ ਕੱਢੇ ਉਹ ਦੂਜਿਆਂ ਨੇ ਸੁਣ ਲੈਣਾ ਨਾਲਦਿਆਂ ਨੂੰ ਵੀ ਸਵਾਲ ਮਿਲ ਗਿਆ ਹਾਂ ਹਾਂ ਉਹਨਾਂ ਨੇ ਕਿਹਾ ਗੱਲ ਠੀਕ ਹੈ ਦੋ ਜਵਾਬ ਨਾਲ ਤਾਂ ਹਾਂ ਜਹਾਂ ਮਿਲਾਏ ਦਿੰਦੇ ਨੇ ਸਾਰੇ ਹੀ ਜੇ ਕੋਈ ਕੰਮ ਦਾ ਸਵਾਲ ਹੋਵੇ ਨਾਲ ਦੇ ਵੀ ਹਾਂ ਜਹਾਂ ਮਿਲਾ ਦੇਣਗੇ ਉਹ ਸਾਰੇ ਹੀ ਇੱਕੋ ਸਵਾਲ ਹੋ ਗਿਆ ਸਾਨਾਂ ਦਾ ਸਾਰੇ ਰਕਤ ਬੀਜ ਬਣ ਗਏ
ਉੱਠੇ ਵੀਰ ਜੇਤੇ ਤਿੱਤੇ ਕਾਲ ਕੁੱਟੇ
ਜਿੰਨੇ ਵੀ ਉੱਠੇ ਹਾਂ ਜਾਂ ਬਣਾਉਣ ਵਾਲੇ ਸਾਰੇ ਫਿਰ ਕੁੱਟਤੇ ਇੱਕ ਕੁੱਟਿਆ ਗਿਆ ਸਾਰੇ ਹੀ ਕੁੱਟੇ ਗਏ ਇੱਕ ਸਵਾਲ ਦਾ ਜਵਾਬ ਆ ਗਿਆ ਸਾਰੇ ਹੀ ਕੁੱਟੇ ਗਏ
ਤਿੱਥੇ ਕਾਲ ਕੁੱਟੇ
ਕਾਲ ਨੇ ਕੁੱਟਤੇ ਦੇਵੀ ਨੇ ਦੇਵੀ ਉਹ ਕਾਲ ਹੈ ਇਹ ਹੁਕਮ ਹੈ ਕਾਲ ਲਿਖ ਦਿੱਤਾ ਇੱਥੇ ਹੁਣ ਦੇਵੀ ਨੂੰ ਹੁਕਮ ਹੈ ਇੱਥੇ ਹੁਕਮ ਪ੍ਰਧਾਨ ਜਮਣਾ ਵਰਨਾ ਹੁਕਮ ਹੈ ਇਹ ਤਾਂ ਕਾਲ ਹੈ ਮੈਂ ਕਹਿਆ ਸਭ
ਹੁਕਮਾਓ
ਜੀਓ ਜੋ ਬੋਲਿਆ ਸਾਰਾ ਗੁਰਬਾਣੀ ਹੁਕਮ ਹੈ ਗੁਰਬਾਣੀ ਤੇ ਹੀ ਚੱਲਦੀ ਹੈ ਗੁਰਬਾਣੀ ਕਾਲ ਹੈ ਗੁਰਬਾਣੀ ਮਨ ਮਾਰਿਆ ਹੁਣ ਇਹ ਗਲਤ ਹੀ ਚੱਲਿਆ ਸੀ ਮੈਂ ਗੁਰਬਾਣੀ ਮਾਂ ਕਾਲ ਰੂਪ ਹੈ ਗੁਰਬਾਣੀ ਆਤਮਾ ਜਿਹੜਾ ਮਨ ਹੈ ਨਾ ਇਹਦਾ ਕਾਲ ਹੈ ਗੁਰਬਾਣੀ ਅਸਲ ਚ ਦੇਵੀ ਜੋ ਗੱਲ ਕਰ ਰਹੀ ਹੈ ਨਾ ਉਹਨਾਂ ਦਾ ਮਨ ਮਾਰ ਰਹੀ ਹੈ ਉਹ ਤਾਂ ਕਾਲ ਹੈ ਮਨੇ ਮਾਰ ਰਹੀ ਹੈ ਮਨ ਦੇ ਵਿੱਚ ਅਹੰਕਾਰ ਹੈ ਮਨ ਮਾਰਨ ਕਾਰਨ ਬਣ ਜਾਈ ਹੈ ਲੋਕ ਜੰਗਲ ਕਾਹਨੂੰ ਗਏ ਸੀ ਸ਼ਿਵਜੀ ਮਨ ਮਾਰਨ ਵਾਸਤੇ ਮਨ ਮਾਰਨ ਕਰਨ ਜਾਂਦੇ ਨੇ, ਉਪਦੇਸ਼ ਦੇ ਬਿਨਾਂ ਮਨ ਨੀ ਮਰਦਾ।
ਪਰੇ ਚਰਮ ਬਰਮੰ ਕਹੂੰਗਾਤ ਟੁੱਟੇ,
ਪੜੇ ਚਰਮ ਬਰਮੰ ਕਹੂੰਗਾਤ ਟੁੱਟੇ, ਕਿਤੇ ਤਾਂ ਢਾਲਾਂ ਰੁੜਦੀਆਂ ਫਿਰਦੀਆਂ ਨੇ ਚਰਮ, ਕਿਤੇ ਸੰਜੋਆ ਬਰਮ
ਕਹੂੰਗਾਤ ਟੁੱਟੇ,
ਕਿਤੇ ਸਰੀਰ ਦੇ ਟੁਕੜੇ ਹੋਏ ਹੋਏ ਪਏ ਨੇ, ਧੜਾਂ ਸਿਰ ਅਲੱਗ ਅਲੱਗ ਪਏ ਨੇ, ਅੱਧ ਵਿਚਾਲਿਓ ਵੱਡੇ ਪਏ ਨੇ, ਗਾਟ ਕਹਿੰਦੇ ਨੇ ਸਰੀਰ ਨੂੰ ਟੁੱਟੇ ਹੋਏ ਨੇ।
ਜਿਤੀ ਭੂਮ ਮੱਧਮ ਪਰੀ ਸਰੋਣ ਧਾਰਨ,
ਜਿੰਨੀਆਂ ਵੀ ਧਰਤੀ ਦੇ ਉੱਤੇ ਜਿੰਨਾ ਵੀ ਖੂਨ ਡਿਗਿਆ ਧਰਤੀ ਉੱਤੇ,
ਜਗੇ ਸੂਰ ਤੇਤੇ ਕੀਏ ਮਾਰ ਮਾਰਨ,
ਬਾਉਨੇ ਸੂਰਮੇ ਹੋਰ ਜਗ ਪਏ, ਜਿੰਨਾ ਦਾ ਜਵਾਬ ਉਹਨੂੰ ਮਿਲ ਗਿਆ ਗੱਲ ਦਾ। ਅਸਲ ਚ ਗੁਰਮਤ ਦੀ ਗੱਲ ਚੱਲਦੀ ਹੈ, ਗੁਰਮਤ ਸਾਰੇ ਸਵਾਲ ਦਾ ਇੱਕ ਜਵਾਬ ਨਹੀਂ ਹੈ ਇੱਥੇ, ਗੁਰਬਾਣੀ ਚ ਇੱਕ ਸਾਰੇ ਸਵਾਲ ਦਾ ਇੱਕ ਜਵਾਬ ਨਹੀਂ, ਜਿਹੜਾ ਜਵਾਬ ਦੇਵਾਂਗੇ ਅੱਗੇ ਸਵਾਲ ਹੋਰ ਖੜੇ ਹੋਈ ਜਾਂਦੇ ਨੇ। ਇਸ ਕਰਕੇ ਬਹੁਤ ਬੜੀ ਫਿਲੋਸਫੀ ਹੈ ਗੁਰਬਾਣੀ ਦੀ, ਤਾਂ ਹੀ ਇੰਨੀ ਲਿਖੀ ਗਈ ਹੈ। ਜਿਹੜਾ ਸਵਾਲ ਉਹਦਾ ਜਵਾਬ ਆ ਗਿਆ, ਕਹਾਂ ਹੋਰ ਸਵਾਲ ਖੜੇ ਹੋ ਜਾਂਦੇ ਨੇ, ਸਾਰੇ ਸਵਾਲਾਂ ਦਾ ਜਵਾਬ ਮਿਲਣਾ ਜਿਹੜਾ, ਉਹ ਸਾਰੇ ਸਵਾਲਾਂ ਦੇ ਗਾਹਾਂ ਸਵਾਲ ਵਿੱਚ ਖੜੇ ਹੋਈ ਜਾਂਦੇ ਨੇ। ਰਖਦ ਬੀਜ ਕੋਲ ਗਿਆਨ ਬਹੁਤ ਹੈ, ਕਹਿੰਦਾ ਵੀ ਤੁਰਦੇ ਹੀ ਨਾ ਗਿਆਨ ਦੇ ਦਿਓ ਅਸੀਂ ਮੰਨ ਲਾਂਗੇ, ਸਮਝਿਆ ਨੀ।
ਪੜੀ ਕੁੱਟ ਕੁੱਟੇ ਰੁਲੇ ਤੱਛ ਮੁੱਛਣ,
ਪੜੀ ਕੁੱਟ ਕੁੱਟੇ ਰੁਲੇ ਤੱਛ ਮੁੱਛਣ, ਐਸੀ ਕੁੱਟ ਪਈ ਫੇਰ ਦੁਬਾਰਾ ਉਹ ਸਵਾਲ ਦੇ ਐਸੇ ਜਵਾਬ ਮਿਲੇ ਉਹਨਾਂ ਦੇ, ਰੁੜੇ ਤੱਛ ਮੁੱਛਮ ਤੱਛੇ ਮੁੱਛੇ ਕੱਟੇ ਵੱਡੇ ਹੋਏ ਫੇਰ ਰੁੜ ਗਏ ਧਰਤੀ ਤੇ, ਉਹ ਗੱਲਾਂ ਫਿਰ ਕੱਟੀਆਂ ਗਈਆਂ।
ਕਹੂੰ ਮੁੰਡ ਤੁੰਡੰ ਕਹੂੰ ਮਾਸ ਮੁੱਛਮ,
ਕਹੂੰ ਰੁੰਡ ਤੁੰਡੰ ਕਹੂੰ ਤਾਂ ਕਿਤੇ ਤਾਂ ਸਿਰ ਵੱਢਿਆ ਪਿਆ, ਕਿਤੇ ਸਿਰ ਤੇ ਬਿਨਾਂ ਧੜ ਪਈ ਹੈ,
ਕਹੂੰ ਮਾਸ ਮੁੱਛਮ
ਕਿਤੇ ਮਾਸ ਵੱਢੇ ਪਏ ਨੇ ਕੱਲੇ ਹੀ ਮੁੱਛੇ ਹੋਏ।
ਪਯੋ ਚਾਰ ਸੌ ਕੋਸ ਲਓ ਵੀਰ ਖੇਤਨ,
ਕੋਈ 400 ਕੋਸ ਫੇਰ ਆ ਗਿਆ, ਜਦ ਰਕਤ ਬੀਜ ਦਾ ਯੁੱਧ ਹੁੰਦਾ ਹੈ ਤਾਂ 400 ਕੋਸ ਹੁੰਦਾ, ਉੱਥੇ ਵੀ ਆਇਆ ਇੱਥੇ ਵੀ ਆਇਆ, ਚੰਡੀ ਦੀ ਵਾਰ ਚ ਨਹੀਂ ਆਇਆ, ਦੋਹਾਂ ਚਰਿੱਤਰਾਂ ਦੇ ਵਿੱਚ 400 ਕੋਸ ਦਾ ਆਇਆ ਪਰ ਚੰਡੀ ਦੀ ਵਾਰ ਚ ਨਹੀਂ ਆਇਆ। 400 ਕੋਸ ਦੇ ਵਿੱਚ 400 ਕੋਸ ਦੇ ਵਿੱਚ ਉਹ ਬੰਦਾ ਜਾਣਿਆ ਜਾਂਦਾ ਸੀ ਰਕਤ ਵੀ, 400 ਕੋਸ ਦੇ ਵਿੱਚ ਉਹਦੇ ਬਰਾਬਰ ਦਾ ਕੋਈ ਗਿਆਨਵਾਨ ਨਹੀਂ ਸੀ, 400 ਕੋਸ ਦੇ ਵੀ ਸਾਰੇ ਜਿੱਤੇ ਹੋਏ ਤੇ ਉਹਨੇ ਐ ਕਹਿ ਲੋ, ਤੇ 400 ਕੋਸ ਦੇ ਜੋ ਹੁਣ ਜਿਹੜਾ ਵਰਲਡ ਚੈਂਪੀਅਨ ਅੱਜ, ਇੱਕ ਬੰਦਾ ਉਹਨੇ ਢਾ ਲਿਆ ਵਰਲਡ ਚੈਂਪੀਅਨ ਜਿਹੜਾ ਹੈਗਾ, ਜਿਹਨੇ ਢਾਇਆ ਵਰਲਡ ਚੈਂਪੀਅਨ ਬਣ ਗਿਆ, ਸਾਰੀ ਵਰਲਡ ਤਾਂ ਨਾ ਢਾਹੀ ਉਹਨੇ ਜਿੱਤੀ, ਵਰਲਡ ਚੈਂਪੀਅਨ ਨੂੰ ਜਿੱਤ ਕੇ ਵਰਲਡ ਚੈਂਪੀਅਨ ਬਣ ਜਾਈਦਾ। 400 ਕੋਸ ਦਾ ਵਿੱਚ ਉਹ ਸਾਰਿਆਂ ਨੂੰ ਜਿੱਤੀ ਫਿਰਦਾ ਸੀਗਾ, ਇਹ 400 ਕੋਸ ਵਾਲੇ ਯੁੱਧ ਹੋ ਰਿਹਾ ਐ, ਇਹਦਾ ਮਤਲਬ ਹੋਰ ਯੁੱਧ ਦਾ ਰਣਭੂਮੀ ਨਹੀਂ ਸੀ 400 ਕੋਸ ਦੇ ਵਿੱਚ।
ਵਿਦਾਰੇ ਪਰੇ ਵੀਰ ਬ੍ਰਿਧੰ ਵਿਚੇਤੰ,
ਹਾਂ ਖਿੜੇ ਪਏ ਨੇ ਵਿਦਾਰੇ ਪਏ ਨੇ
ਵੀਰ ਬ੍ਰਿਧੰ ਵਿਚੇਤੰ,
ਬ੍ਰਿਧ ਬੜੇ ਬੜੇ
ਵਿਚੇਤੰ
ਵਿਚੇਤ ਅਚੇਤ ਹੋਏ, ਕੁਛ ਮਰੇ ਪਏ ਨੇ ਕੁਛ ਬੇਹੋਸ਼ ਹੋਏ ਪਏ ਨੇ, ਵਿਚੇਤ ਹੁੰਦਾ ਬੇਹੋਸ਼ ਹੋਇਆ ਹੋਇਆ, ਬੇਹੋਸ਼ ਹੋਇਆ ਹੋਇਆ ਵਿਚੇਤ ਹੁੰਦਾ, ਚੇਤ ਹੁੰਦਾ ਹੋਸ਼ ਦੇ ਵਿੱਚ, ਵਿਚੇਤ ਹੁੰਦਾ ਬੇਹੋਸ਼ੀ ਦੀ ਹਾਲਤ ਵਿੱਚ, ਉਹ ਜਿਉਂਦੇ ਨੇ ਬੇਹੋਸ਼ ਹੋਏ ਪਏ ਨੇ।
ਰਸਾਵਲ ਛੰਦ ਚਹੂੰ ਔਰ ਢੂਕੇ ਮੁਖੰ ਮਾਰ ਕੂਕੇ,
ਚਾਰਾਂ ਔਲਾਂ ਤੇ ਫਿਰ ਨੇੜੇ ਆ ਗਏ, ਚਾਰਾਂ ਔਲਾਂ ਔਰ ਚਾਰੇ ਪਾਸੇ ਤੋਂ ਰਾਕਸ਼ੀ ਫਿਰ ਇਕੱਠੇ ਹੋ ਕੇ ਆ ਗਏ ਨਵੇਂ ਸਵਾਲ ਲੈ ਕੇ,
ਮੁਖੰ ਮਾਰ ਕੂਕੇ
ਮੁਖੋਂ ਤਾਂ ਮਾਰ ਮਾਰ ਕਰਦੇ ਨੇ, ਮਾਰੋ ਮਾਰ ਕਰਦੇ ਆਉਂਦੇ ਨੇ, ਇਹ ਸਵਾਲ ਹੁਣ ਨਵੇਂ ਆ ਗਏ ਇਹਨਾਂ ਦੇ ਜਵਾਬ ਲੈਂਦੇ ਆ, ਜਵਾਬ ਦੇਣੇ ਨੂੰ ਕਹਿੰਦੇ ਜਾਓ ਇਹ ਜਵਾਬ ਲੈ ਜਾਓ ਹੋਰ ਲੈ ਕੇ ਆਓ, ਹੁਣ ਹੋਰ ਤੁਹਾਨੂੰ ਕੀ ਰਹਿ ਗਈ ਕੀ ਸ਼ੰਕਾ ਰਹਿ ਗਈ ਹੁਣ ਲੈ ਕੇ ਆਓ, ਉਹ ਮੁੜ ਜਾਂਦੇ ਨੇ ਹੋਰ ਸ਼ੰਕਾ ਲੈ ਕੇ ਆ ਜਾਂਦੇ ਨੇ, ਸ਼ੰਕਾ ਤਾਂ ਸਾਰੀਆਂ ਨਿਬਰ ਥੋੜੀ ਜਿਹੀ ਤਾਗਲ ਬਣਨੀ ਹੈ ਨਾ।
ਝੰਡਾ ਗੱਡ ਗਾਡੇ ਮਚੇ ਰੋਸ ਵੱਢ,
ਝੰਡਾ ਗੱਡ ਕੇ ਝੰਡਾ ਕੱਢਿਆ ਹੋਇਆ ਵੀ ਜਿਵੇਂ ਝੰਡਾ ਕੱਢ ਕੇ ਕੋਈ ਜੰਗ ਹੁੰਦੀ ਹੁੰਦੀ ਹੈ, ਝੰਡੇ ਮੋਂ ਗੱਡੇ ਖੜੇ ਨੇ ਵੀ ਉਦੋਂ ਅਸੀਂ ਸਿੱਟਾਂਗੇ ਆਪਣਾ ਝੰਡਾ ਜਾਂ ਸਾਡੇ ਸਾਰੇ ਜਵਾਬ ਆ ਜਾਣਗੇ।
ਮਚੇ ਰੋਸ ਵੱਢ,
ਹਾਂ